ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦੀਓ ਰਿਨ ਲਾਥਾ ਮੇਰਾ ਹੀਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦੀਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋ ਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚੱਲਹਿ ਮਾਰਗ ਪੰਥਾ ਹਮ ਅੰਧੁਲੇ ਕਉ ਗੁਰੇ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉਂ ਚੱਲਹਿ ਮਾਰਗ ਪੰਥਾ ਹਮ ਅੰਧੁਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਧਿਆਇਓ ਏਕ ਰੰਗ ਨਾਮ ਦੇਵ ਹਰ ਜੀਓ ਬਸੈ ਸੰਗ ਰਵਦਾਸ ਧਿਆਏ ਅਨੂਪ ਗੁਰ ਨਾਨਕ ਦੇਵ ਗੋਬਿੰਦ ਰੂਪ ਸ਼ਬਦੋਂ ਹੀ ਭਗਤ ਜਾਪ ਦੇ ਜਿਨ ਕੀ ਬਾਣੀ ਸੱਚੀ ਹੋਏ ਵਿੱਚੋਂ ਆਪ ਗਿਆ ਨਾਉ ਮੰਨਿਆ ਸਾਚ ਮਲਾਵਾ ਹੋਏ ਸੋਇਨੇ ਕੀ ਸੂਈ ਰੁਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਉਂ ਲਾਗਾ ਸੋਇਨੇ ਕੀ ਸੂਈ ਰੁਪੇ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਉਂ ਲਾਗਾ ਸਰਵਰੇ ਕਾਇਨਾਤ ਵਾਲੀਏ ਕੁੱਲ ਆਲਮ ਜਾਗਤ ਜੋਤ ਭਗਤ ਵਸ਼ਲ ਪਤਤ ਪਾਵਨ ਸਤਿਗੁਰੂ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਸਿੱਖ ਕੌਮ ਦੇ ਕੇਂਦਰੀ ਅਸਥਾਨ ਮਨੁੱਖਤਾ ਲਈ ਰੂਹਾਨੀਅਤ ਦੇ ਮੁਜੱਸਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ ਹੋ ਕਰਕੇ ਦੇਸ਼ ਵਿਦੇਸ਼ ਅਤੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਜੁੜ ਬੈਠ ਕੇ ਉਸ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਜੋ ਸਤਿਗੁਰੂ ਜੀ ਨੇ ਤਰੁੱਟ ਕੇ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਇਹ ਅਗੰਮੀ ਵਾਕ ਜੈਤਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 696 ਤੇ ਸ਼ੋਭਨੀਕ ਹਨ ਜਿੱਥੇ ਆਪ ਜੀ ਨੇ ਮੁੱਖ ਵਾਕ ਦੀ ਵਿਚਾਰ ਸਰਵਣ ਕਰਨੀ ਹੈ ਉੱਥੇ ਅੱਜ ਦਾ ਇਹ ਪਵਿੱਤਰ ਦਿਹਾੜਾ 15 ਭਗਤਾਂ ਵਿੱਚੋਂ ਪ੍ਰਭੂ ਭਗਤ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਰੂਪ ਵਿੱਚ ਸੰਸਾਰ ਭਰ ਵਿੱਚ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਰਹਿ ਰਹੀਆਂ ਹਨ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਭਗਤ ਨਾਮਦੇਵ ਜੀ ਜਿਨ੍ਹਾਂ ਦਾ ਜਨਮ ਮਹਾਰਾਸ਼ਟਰ ਦੇ ਜ਼ਿਲ੍ਹਾ ਸਤਾਰਾ ਪਿੰਡ ਨਰਸੀ ਵਿਖੇ ਉਸ ਸਮੇਂ ਹੋਇਆ ਜਦੋਂ ਮਨੁੱਖਤਾ ਨੂੰ ਜਾਤ ਪਾਤ ਅਤੇ ਵਰਨਾਂ ਦੇ ਵਿੱਚ ਵੰਡ ਕੇ ਕਈ ਤਰ੍ਹਾਂ ਦੇ ਜਿਹੜੇ ਭਰਮ ਭੁਲੇਖੇ, ਇਲਾਕਾ ਪ੍ਰਸਤੀ ਅਤੇ ਕਰਮ ਕਾਂਡਾਂ ਦੇ ਵਿੱਚ ਖਚਤ ਕਰਕੇ ਬਹੁਤ ਸਾਰੇ ਲੋਕ ਆਪਣੀ ਸੰਸਾਰ ਵਿੱਚ ਉੱਚਤਾ ਨੂੰ ਕਾਇਮ ਰੱਖਣ ਦਾ ਯਤਨ ਕਰ ਰਹੇ ਸਨ। ਭਗਤ ਨਾਮਦੇਵ ਜੀ ਨੇ ਜਾਤ ਪਾਤ ਅਤੇ ਵਰਨ ਵੰਡ ਤੋਂ ਉੱਪਰ ਉੱਠ ਕੇ ਸਮੁੱਚੀ ਮਨੁੱਖਤਾ ਨੂੰ ਇੱਕ ਸਰਬ ਸਾਂਝੇ ਰੱਬ ਦੀ ਪੈਦਾਇਸ਼ ਦੱਸਿਆ। ਉਹਨਾਂ ਦੇ ਬਚਨ ਨੇ ਇਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ। ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਹੈ, ਇਸ ਸੰਬੰਧ ਵਿੱਚ ਵੀ ਆਪਾਂ ਨੇ ਵਿਚਾਰਾਂ ਸਾਂਝੀਆਂ ਕਰਨੀਆਂ ਨੇ। ਸਭ ਤੋਂ ਪਹਿਲਾਂ ਦਾਸ ਜੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ, ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਬਚਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਨੂੰ ਰਹਾਉ ਵਿੱਚ ਬਖਸ਼ਿਸ਼ ਕੀਤੇ ਨੇ, ਮੇਰੇ ਮਨ ਭੱਜ ਰਾਮ ਨਾਮ ਸਭ ਅਰਥਾ, ਗੁਰ ਪੂਰੈ ਹਰ ਨਾਮ ਦਿਰੜਾਇਆ, ਬਿਨ ਨਾਮੈ ਜੀਵਨ ਬਿਰਥਾ। ਹੇ ਮੇਰੇ ਮਨ, ਤੂੰ ਸਦਾ ਹੀ ਪਰਮੇਸ਼ਰ ਦੇ ਨਾਮ ਨੂੰ ਸਿਮਰਿਆ ਕਰ, ਕਿਉਂਕਿ ਪਰਮੇਸ਼ਰ ਦਾ ਨਾਮ ਹੀ ਸਾਨੂੰ ਸਾਰੇ ਪਦਾਰਥ ਬਖਸ਼ਿਸ਼ ਕਰਨ ਵਾਲਾ ਹੈ। ਇਹ ਨਾਮ ਪੂਰੇ ਗੁਰੂ ਨੇ ਹੀ ਸਾਨੂੰ ਹਿਰਦੇ ਵਿੱਚ ਪਰਪੱਕ ਕਰਵਾਇਆ, ਦ੍ਰਿੜ ਕਰਵਾਇਆ, ਕਿਉਂਕਿ ਨਾਮ ਤੋਂ ਬਿਨਾਂ ਜਿਹੜਾ ਜੀਵਨ ਹੈ ਉਹ ਵਿਅਰਥ ਚੱਲਿਆ ਜਾਂਦਾ। ਸਤਿਗੁਰੂ ਜੀ ਨੇ ਜਦੋਂ ਭਗਤ ਦੀ ਪਰਿਭਾਸ਼ਾ ਗੁਰਬਾਣੀ ਵਿੱਚ ਰੂਪਮਾਨ ਕੀਤੀ, ਭਾਵੇਂ ਕਿ ਭਗਤ ਭੱਜ ਧਾਤੂ ਤੋਂ ਬਣਿਆ ਹੋਇਆ ਜਿਹਦਾ ਅਖਰੀ ਅਰਥ ਹੈ ਕੁਝ ਵੰਡਣ ਵਾਲਾ, ਮਨੁੱਖਤਾ ਦੀ ਸੇਵਾ ਕਰਨ ਵਾਲਾ, ਜਿਹਦੇ ਜੀਵਨ ਵਿੱਚ ਬੜੀ ਸ੍ਰੇਸ਼ਟ ਮਤ ਹੋਵੇ ਉਹ ਫਿਰ ਵੀ ਨਿਮਾਣਾ ਬਣ ਕੇ ਰਹਿੰਦਾ, ਭਾਵੇਂ ਕਿ ਉਸ ਕੋਲ ਸਰੀਰਕ ਤੌਰ 'ਤੇ ਬਾਹੂਬਲ ਹੋਵੇ, ਫਿਰ ਵੀ ਉਹ ਆਪਣੇ ਆਪ ਨੂੰ ਨਿਤਾਣਾ ਸਮਝਦਾ, ਸਭ ਕੁਝ ਵੰਡ ਕੇ ਵੀ ਜੇ ਮਗਰ ਕੁਝ ਵੀ ਨਾ ਬਚੇ ਤਾਂ ਉਹ ਆਪਣਾ ਆਪ ਵੀ ਵਡਾਉਣ ਵਾਸਤੇ ਤੁਰ ਪੈਂਦਾ। ਮਤ ਹੁੰਦੀ ਹੋਏ ਇਆਣਾ, ਤਾਣ ਹੁੰਦਾ ਹੋਏ ਨਤਾਣਾ, ਅਣ ਹੁੰਦਾ ਆਪ ਵੰਡਾਏ, ਕੋ ਐਸਾ ਭਗਤ ਸਦਾਏ। ਸਤਿਗੁਰੂ ਗੁਰੂ ਰਾਮਦਾਸ ਜੀ ਜਿੱਥੇ ਮਨ ਨੂੰ ਸੰਬੋਧਨ ਕਰ ਰਹੇ ਨੇ, ਮੇਰੇ ਮਨ ਭੱਜ ਰਾਮ ਨਾਮ ਸਭ ਅਰਥਾ, ਉੱਥੇ ਜਗਤ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਭੂ ਭਗਤਾਂ ਦੇ ਜੀਵਨ ਦਾ ਆਧਾਰ ਨਾਮ ਦੱਸਿਆ ਹੈ ਵੀ ਜਿਵੇਂ ਹਰ ਇੱਕ ਮਨੁੱਖ ਨੂੰ ਕੋਈ ਨਾ ਕੋਈ ਭੁੱਖ ਹੁੰਦੀ ਹੈ, ਕਿਸੇ ਨੂੰ ਧਨ ਦੀ ਭੁੱਖ, ਕਿਸੇ ਨੂੰ ਆਨੰਦ ਦੀ ਭੁੱਖ, ਕਿਸੇ ਨੂੰ ਪ੍ਰਭਤਾ ਦੀ ਭੁੱਖ, ਪ੍ਰਭੂ ਭਗਤਾਂ ਨੂੰ ਕੇਵਲ ਪਰਮੇਸ਼ਰ ਦੇ ਨਾਮ ਦੀ ਭੁੱਖ ਹੈ। ਇੰਝ ਕਹਿ ਲਈਏ ਕਿ ਜਿਨ੍ਹਾਂ ਦਾ ਜੀਵਨ ਦਾ ਆਧਾਰ ਪਰਮੇਸ਼ਰ ਦਾ ਨਾਮ ਹੈ, ਉਹਨਾਂ ਨੂੰ ਹੀ ਗੁਰਬਾਣੀ ਦੇ ਵਿੱਚ ਭਗਤ ਕਿਹਾ ਗਿਆ। ਨਾਨਕ ਭਗਤਾਂ ਭੁੱਖ ਸਲਾਹਣ ਸੱਚ ਨਾਮ ਆਧਾਰ। ਪ੍ਰਭੂ ਦੇ ਭਗਤਾਂ ਨੂੰ ਸਦਾ ਇਹੀ ਭੁੱਖ ਹੈ ਕਿ ਉਹ ਪਰਮੇਸ਼ਰ ਦੇ ਨਾਮ ਦੀ ਸਲੋਤਾ ਕਰਦੇ ਨੇ ਅਤੇ ਉਹਨਾਂ ਦੇ ਜੀਵਨ ਦਾ ਆਧਾਰ ਜਿਹੜਾ ਹੈ ਉਹ ਪਰਮੇਸ਼ਰ ਦਾ ਨਾਮ ਹੈ। ਭਗਤ ਨਾਮਦੇਵ ਜੀ ਸ਼ੀਪਾ ਜਾਤ ਵਿੱਚ ਪੈਦਾ ਹੋਏ, ਜਿਹਨੂੰ ਆਪਾਂ ਸ਼ੀਂਬਾ ਜਾਂ ਦਰਜੀ ਘਰਾਣਾ ਵੀ ਕਹਿੰਦੇ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜਿੱਥੇ ਭਗਤ ਧੰਨਾ ਜੀ ਜੋ ਜ਼ਿਮੀਂਦਾਰ ਸਨ ਉਹਨਾਂ ਦੀ ਬਾਣੀ ਅੰਕਿਤ ਹੈ, ਸ਼ੇਖ ਫਰੀਦ ਜੀ ਮੁਸਲਮਾਨ ਸਨ ਉਹਨਾਂ ਦੀ ਬਾਣੀ ਅੰਕਿਤ ਹੈ, ਉੱਥੇ ਚਮੜੇ ਦਾ ਕੰਮ ਕਰਨ ਵਾਲੇ ਭਗਤ ਰਵਿਦਾਸ ਜੀ, ਕੱਪੜਾ ਬੁਣਨ ਵਾਲੇ ਜੁਲਾਇਆਂ ਦੀ ਕੁੱਲ ਵਿੱਚ ਪੈਦਾ ਹੋਏ ਭਗਤ ਕਬੀਰ ਜੀ, ਔਰ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਦੀ ਵੀ ਬਾਣੀ ਅੰਕਿਤ ਹੈ, ਜਿਨ੍ਹਾਂ ਨੇ ਵੱਖ ਵੱਖ ਇਲਾਕਿਆਂ ਵਿੱਚ ਵੱਖ ਵੱਖ ਕਿੱਤਿਆਂ ਨਾਲ ਸੰਬੰਧਿਤ ਪਰਿਵਾਰਾਂ ਵਿੱਚ ਜਨਮ ਲੈ ਕੇ ਪ੍ਰਭੂ ਭਗਤ ਦੀ ਆਪਣੇ ਜੀਵਨ ਵਿੱਚ ਪ੍ਰੇਮਾ ਭਗਤੀ ਦੇ ਰੂਪ ਵਿੱਚ ਉਹਨੂੰ ਦ੍ਰਿੜ ਕੀਤਾ ਅਤੇ ਪ੍ਰੇਮਾ ਭਗਤੀ ਦੇ ਕਾਰਨ ਉਹਨਾਂ ਨੇ ਆਪਣੇ ਆਪ ਨੂੰ ਜਾਤ ਪਾਤ ਤੋਂ ਇਲਾਕੇਵਾਦ ਤੋਂ ਉੱਪਰ ਚੁੱਕ ਕੇ ਬਚਨ ਕਹੇ, ਕਹਿ ਕਰੋ ਜਾਤੀ ਕਹਿ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ, ਰਾਂਗਨ ਰਾਂਗੋ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੋ। ਭਾਵੇਂ ਕਿ ਉਸ ਸਮੇਂ ਉੱਚ ਜਾਤੀ ਦੇ ਲੋਕ ਉਹਨਾਂ ਨੂੰ ਢੇਡ ਕਹਿ ਰਹੇ ਸਨ, ਸ਼ੂਦਰ ਸ਼ੂਦਰ ਕਹਿ ਕੇ ਧਰਮ ਅਸਥਾਨਾਂ ਤੋਂ ਵਾਂਝਿਆਂ ਕਰ ਰਹੇ ਸਨ, ਭਗਤ ਨਾਮਦੇਵ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ, ਸ਼ੂਦ ਸ਼ੂਦ ਕਰ ਮਾਰ ਉਠਾਇਓ, ਕਹਾਂ ਕਰੋਂ ਬਾਪ ਬੀਠਲਾ, ਇਹ ਪੰਡੀਆ ਮੋਕੋ ਢੇਡ ਕਹਿਤ, ਤੇਰੀ ਪੈਜ ਪਛਾਉਂਡੀ ਹੋਏਲਾ। ਪਰ ਹੋਇਆ ਕੀ ਕਿ ਪ੍ਰਭੂ ਜਿਸ ਦਾ ਆਦਿ ਕਾਲ ਤੋਂ ਹੀ ਇਹ ਬਿਰਧ ਹੈ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਜਿਹੜੇ ਜਾਤ ਹੰਕਾਰੀ ਨੇ ਉਹਨਾਂ ਵੱਲ ਪਰਮੇਸ਼ਰ ਦੀ ਪਿੱਠ ਹੁੰਦੀ ਹੈ, ਅਤੇ ਜਿਹੜੇ ਪ੍ਰਭੂ ਭਗਤ ਨੇ ਉਹ ਕਿਸੇ ਜਾਤ ਵਿੱਚ ਵੀ ਕਿਸੇ ਇਲਾਕੇ ਵਿੱਚ ਵੀ ਪੈਦਾ ਹੋ ਕੇ ਰੱਬ ਦੀ ਭਗਤੀ ਕਰਨ। ਉਹਨਾਂ ਬਾਰੇ ਗੁਰੂ ਰਾਮਦਾਸ ਜੀ ਦੇ ਬਚਨ ਨੇ, ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਪੂਛੋ ਬਿਦਰ ਦਾਸੀ ਸੁੱਤੈ, ਕਿਸ਼ਨ ਉਤਰਿਆ ਘਰ ਜਿਹ ਜਾਏ, ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਿਮਕ ਇੱਕ ਗਾਏ, ਪਤਤ ਜਾਤ ਉੱਤਮ ਭਇਆ, ਚਾਰ ਵਰਨ ਪਏ ਪਾਗਾਏ, ਨਾਮ ਦੇ ਪ੍ਰੀਤ ਲੱਗੀ ਹਰ ਸੇਤੀ, ਲੋਕ ਸ਼ੀਪਾ ਕਹਿ ਬੁਲਾਏ, ਖੱਤਰੀ ਬ੍ਰਾਹਮਣ ਪਿੱਠ ਦੇ ਛੋਡੇ, ਹਰ ਨਾਮ ਦਿਓ ਲੀਆ ਮੁਖ ਲਾਏ, ਕਿਉਂਕਿ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਪਰਮੇਸ਼ਰ ਨੇ ਆਪਣਾ ਮੁਖ ਪ੍ਰਭੂ ਭਗਤਾਂ ਵੱਲ ਕੀਤਾ, ਅਤੇ ਜਿਹੜੇ ਜਾਤ ਅਭਿਮਾਨੀ ਸਨ ਉਹਨਾਂ ਵੱਲ ਆਪਣੀ ਪਿੱਠ ਕਰਕੇ ਉਹਨਾਂ ਨੂੰ ਨਕਾਰ ਦਿੱਤਾ, ਕਿਉਂਕਿ ਪ੍ਰਭੂ ਨੂੰ ਕਿਸੇ ਹੋਰ ਤਰੀਕੇ ਨਾਲ ਨਹੀਂ, ਕੇਵਲ ਪ੍ਰੇਮਾ ਭਗਤੀ ਦੇ ਨਾਲ ਹੀ ਵਸ ਕੀਤਾ ਜਾ ਸਕਦਾ। ਨਾ ਤੂੰ ਆਵੈਂ ਵਸ ਬਹੁਤ ਕਿਣਾਵਣੇ, ਨਾ ਤੂੰ ਆਵੈਂ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੈਂ ਵਸ ਧਰਤੀ ਧਾਈਐ, ਨਾ ਤੂੰ ਆਵੈਂ ਵਸ ਤੀਰਥ ਨਾਈਐ, ਨਾ ਤੂੰ ਆਵੈਂ ਵਸ ਕਿਤੈ ਸਿਆਣਪੈ, ਨਾ ਤੂੰ ਆਵੈਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰੈ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਅਤੇ ਭਗਤੀ ਵਿੱਚ ਵੀ ਕੋਈ ਦਾਵਾ ਨਹੀਂ, ਕਿਉਂਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਜਿਹੜੇ ਸੱਚਮੁੱਚ ਸੰਸਾਰੀ ਪਦਾਰਥਵਾਦੀ ਸੋਚ ਤੋਂ ਉੱਪਰ ਉੱਠ ਕੇ ਪ੍ਰਭੂ ਦੇ ਨਾਲ ਪ੍ਰੇਮਾ ਭਗਤੀ ਕਰਦੇ ਨੇ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਭਾਈ ਗੁਰਦਾਸ ਜੀ ਨੇ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦੀ ਮਿਲਣੀ ਦਾ ਜ਼ਿਕਰ ਕੀਤਾ ਕਿ ਨਿਤਾ ਪ੍ਰਤੀ ਭਗਤ ਤ੍ਰਿਲੋਚਨ ਜੀ ਭਗਤ ਨਾਮਦੇਵ ਜੀ ਦੇ ਕੋਲ ਜਾਇਆ ਕਰਦੇ ਸਨ, ਉਹਨਾਂ ਦੀ ਸੰਗਤ ਕਰਕੇ ਉਹਨਾਂ ਕੋਲ ਬੈਠਦੇ, ਪਰਮੇਸ਼ਰ ਦੀਆਂ ਗੱਲਾਂ ਬਾਤਾਂ ਕਥਾ ਕਹਾਣੀਆਂ ਚੱਲਦੀਆਂ, ਇਹ ਸੁਣ ਸੁਣ ਕੇ ਇੱਕ ਦਿਨ ਭਗਤ ਤ੍ਰਿਲੋਚਨ ਜੀ ਦੇ ਮਨ ਵਿੱਚ ਵਿਚਾਰ ਆਈ ਕਿ ਜਿਸ ਪਰਮੇਸ਼ਰ ਨਾਲ ਭਗਤ ਨਾਮਦੇਵ ਜੀ ਇੱਕ ਮਿੱਕ ਹੋ ਚੁੱਕੇ ਨੇ, ਕਿਉਂਕਿ ਜਿਹੜੇ ਪ੍ਰਭੂ ਭਗਤ ਨੇ ਉਹਨਾਂ ਦੇ ਅਸੀਂ ਬਚਨ ਪੜ੍ਹਦੇ ਹਾਂ, ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ, ਅਬ ਤੋ ਜਾਏ ਚੜ੍ਹੇ ਸਿੰਘਾਸਨ, ਮਿਲੈ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ, ਨਾਮੈ ਨਰੈਣ ਨਾਹੀ ਭੇਦ, ਰਾਮ ਕਬੀਰੈ ਭੇਦ ਨਾ ਭਾਈ। ਜਦੋਂ ਇੱਕ ਮਿਕਤਾ ਹਾਸਲ ਕਰ ਲਈ ਤੇ ਭਗਤ ਤ੍ਰਿਲੋਚਨ ਜੀ ਨੇ ਬੇਨਤੀ ਕੀਤੀ, ਕਹਿਣ ਲੱਗੇ ਜਿਸ ਰੱਬ ਦੀ ਤੁਸੀਂ ਬੰਦਗੀ ਕਰਦੇ ਹੋ, ਜਿਹਦੇ ਤੁਸੀਂ ਦਰਸ਼ਨ ਕਰਦੇ ਹੋ, ਮੇਰੀ ਵੀ ਬੇਨਤੀ ਕਰੋ ਮੈਂ ਵੀ ਉਸ ਸਰਬ ਸਾਂਝੇ ਪਰਮੇਸ਼ਰ ਦੇ ਦਰਸ਼ਨ ਕਰਨ ਦੀ ਇੱਛਾ ਮਨ ਵਿੱਚ ਰੱਖਦਾ ਹਾਂ। ਭਾਈ ਗੁਰਦਾਸ ਜੀ ਕਹਿੰਦੇ, ਭਗਤ ਨਾਮਦੇਵ ਜੀ ਨੇ ਪਰਮੇਸ਼ਰ ਨੂੰ ਬੇਨਤੀ ਕੀਤੀ ਅਤੇ ਅੱਗੋਂ ਜੋ ਉਹਨਾਂ ਨੂੰ ਇਲਹਾਮ ਪ੍ਰਾਪਤ ਹੋਇਆ ਉਹ ਇਹ ਸੀ ਕਿ ਭਗਤ ਤ੍ਰਿਲੋਚਨ ਮੈਨੂੰ ਦੁਨਿਆਵੀ ਭੇਟਾਂ ਨਾਲ ਵਸ ਵਿੱਚ ਕਰਨਾ ਚਾਹੁੰਦਾ, ਪਰ ਮੇਰੀ ਪ੍ਰਾਪਤੀ ਕਿਸੇ ਭੇਟਾਂ ਨਾਲ ਨਹੀਂ, ਮੇਰੀ ਪ੍ਰਾਪਤੀ ਤੇ ਹੈ ਪ੍ਰੇਮਾ ਭਗਤੀ, ਉਹ ਵੀ ਜਿਹੜੀ ਦਾਅਵੇ ਤੋਂ ਬਿਨਾਂ ਹੋਵੇ, ਤੇ ਜਿਸ ਪ੍ਰੇਮਾ ਭਗਤੀ ਤੇ ਤਰੁੱਠ ਕੇ ਮੈਂ ਪ੍ਰਸੰਨ ਹੋਵਾਂ ਉਹਨੂੰ ਮੈਂ ਆਪਣੇ ਦਰਸ਼ਨ ਬਖਸ਼ਿਸ਼ ਕਰਦਾ ਹਾਂ। ਹਾਂ ਭਗਤ ਨਾਮਦੇਵ ਜੀ, ਤੇਰੇ ਵਰਗਾ ਜਿਹੜਾ ਸੱਚਮੁੱਚ ਕਰਮ ਕਾਂਡ ਵਹਿਮ ਭਰਮ ਜਾਤ ਪਾਤ ਵਰਨ ਵੰਡ ਤੋਂ ਉੱਪਰ ਉੱਠ ਕੇ ਪ੍ਰੇਮਾ ਭਗਤੀ ਵਿੱਚ ਜੁੜ ਗਿਆ, ਜੇ ਤੁਸੀਂ ਆਪਣੇ ਵਰਗੀ ਸਿੱਖਿਆ ਤੇ ਭਗਤ ਤ੍ਰਿਲੋਚਨ ਜੀ ਨੂੰ ਤੋਰ ਲਵੋ ਤੇ ਬਿਲਕੁਲ ਨਿਰਸੰਦੇਹ ਜਿਵੇਂ ਤੁਹਾਨੂੰ ਮੈਂ ਦਰਸ਼ਨ ਦਿੱਤੇ ਨੇ, ਜੇ ਤੁਹਾਡੀ ਦਿੱਤੀ ਸਿੱਖਿਆ ਤੇ ਭਗਤ ਤ੍ਰਿਲੋਚਨ ਜੀ ਚੱਲ ਪੈਣ ਤੇ ਉਹਨਾਂ ਨੂੰ ਵੀ ਜ਼ਰੂਰ ਦਰਸ਼ਨ ਹੋਣਗੇ। ਭਾਈ ਗੁਰਦਾਸ ਜੀ ਨੇ ਭਗਤ ਨਾਮਦੇਵ ਤੇ ਭਗਤ ਤ੍ਰਿਲੋਚਨ ਜੀ ਇਹਨਾਂ ਦੀ ਮਿਲਣੀ ਦਾ ਜ਼ਿਕਰ ਕੀਤਾ। ਭਲਕੇ ਉੱਠ ਕਰ ਨਾਮਦੇਵ ਕਹਿੰਦੇ ਹਰ ਰੋਜ਼, ਭਲਕੇ ਦਾ ਅਰਥ ਜਿਵੇਂ ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ ਕਿ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲਾ ਸਰਨਾ ਵੰਦਾ, ਭਲਕੇ ਦਾ ਅਰਥ ਕੱਲ ਵੀ ਹੈ ਤੇ ਭਲਕੇ ਦਾ ਅਰਥ ਸਵੇਰਾ ਵੀ ਹੈ, ਰੋਜ਼ ਵੀ ਹੈ। ਦਰਸ਼ਨ ਵੇਖਣ ਨਾਮਦੇਵ ਭਲਕੇ ਉੱਠ ਤ੍ਰਿਲੋਚਨ ਆਵੇ, ਹਰ ਰੋਜ਼ ਸਵੇਰੇ ਸਵੇਰੇ ਭਗਤ ਨਾਮਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਭਗਤ ਤ੍ਰਿਲੋਚਨ ਜੀ ਆਇਆ ਕਰਦੇ ਸਨ। ਭਗਤ ਕਰਨ ਮਿਲ ਦੋਵੇਂ ਜਾਣੇ, ਨਾਮ ਦਿਓ ਹਰ ਚਲਤ ਸੁਣਾਵੇਂ, ਦੋਵੇਂ ਮਿਲ ਕੇ ਪਰਮਾਤਮਾ ਦੀ ਭਗਤੀ ਕਰਦੇ ਤੇ ਭਗਤ ਨਾਮਦੇਵ ਪਰਮੇਸ਼ਰ ਦੇ ਕੌਤਕ, ਪਰਮੇਸ਼ਰ ਦੀਆਂ ਵਡਿਆਈਆਂ, ਪ੍ਰਭੂ ਦੀਆਂ ਕਥਾ ਕਹਾਣੀਆਂ ਭਗਤ ਤ੍ਰਿਲੋਚਨ ਜੀ ਨੂੰ ਸੁਣਾਇਆ ਕਰਦੇ ਸਨ। ਹੋਇਆ ਕਿ ਭਗਤ ਤ੍ਰਿਲੋਚਨ ਜੀ ਦੇ ਮਨ ਵਿੱਚ ਵੀ ਜਗਿਆਸਾ ਪੈਦਾ ਹੋਈ, ਕਹਿਣ ਲੱਗੇ ਮੇਰੀ ਵੀ ਕਰ ਬੇਨਤੀ, ਦਰਸ਼ਨ ਦੇਖਾਂ ਜੇ ਤਿਸ ਭਾਵੈ। ਠਾਕੁਰ ਜੀ ਨੂੰ ਪੁੱਛਿਓਸ ਦਰਸ਼ਨ ਕਿਵੇਂ ਤ੍ਰਿਲੋਚਨ ਪਾਵੈ। ਹੱਸ ਕੇ ਠਾਕੁਰ ਬੋਲਿਆ, ਨਾਮਦੇਵ ਨੂੰ ਕਹਿ ਸਮਝਾਵੈ, ਹੱਥ ਨਾ ਆਵੈ ਭੇਟ ਸੋ ਤੁਸ ਤ੍ਰਿਲੋਚਨ ਮੈਂ ਮੋਹ ਲਾਵੈ, ਹਉ ਅਧੀਨ ਹਾਂ ਭਗਤ ਦੇ। ਕਹਿਣ ਲੱਗੇ ਮੈਂ ਭਗਤੀ ਦੇ ਅਧੀਨ ਹਾਂ, ਭਗਤੀ ਰਾਹੀਂ ਹੀ ਮੈਨੂੰ ਵਸ ਕੀਤਾ ਜਾ ਸਕਦਾ ਤੇ ਜਦੋਂ ਕਿਤੇ ਤੇਰੇ ਵਰਗੇ ਜਿਹੜੇ ਪ੍ਰੇਮਾ ਭਗਤੀ ਵਿੱਚ ਜੁੜ ਕੇ ਮੇਰੀ ਆਰਾਧਨਾ ਕਰਦੇ ਨੇ ਉਹ ਵਿਚੋਲਗੀ ਕਰ ਦੇਣ, ਭਾਵ ਸਿੱਖਿਆ ਦੇ ਕੇ ਭਗਤ ਤ੍ਰਿਲੋਚਨ ਜੀ ਨੂੰ ਇਸ ਮਾਰਗ ਤੇ ਤੋਰ ਲੈਣ, ਹੋਏ ਵਿਚੋਲਾ ਆਣ ਮਿਲਾਵੈ। ਕਹਿੰਦੇ ਜਿਵੇਂ ਭਗਤ ਨਾਮਦੇਵ ਜੀ ਤੁਹਾਨੂੰ ਦਰਸ਼ਨ ਹੋਏ ਨੇ, ਇਵੇਂ ਤ੍ਰਿਲੋਚਨ ਜੀ ਨੂੰ ਵੀ ਜ਼ਰੂਰ ਦਰਸ਼ਨ ਹੋਣਗੇ। ਹੁਣ ਭਗਤ ਨਾਮਦੇਵ ਜੀ ਨੇ ਕਿਸ ਤਰ੍ਹਾਂ ਪਰਮੇਸ਼ਰ ਨੂੰ ਪਾਇਆ, ਜਦੋਂ ਭਗਤਾਂ ਦੀ ਛਵੀ ਨੂੰ ਵਰਣਨ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੇ ਉੱਥੇ ਭਗਤ ਨਾਮਦੇਵ ਜੀ ਦਾ ਜ਼ਿਕਰ ਕਰਦੇ ਨੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ। ਤਿੰਨ ਵਾਰ ਗੋਬਿੰਦ ਦਾ ਅਰਥ ਹੈ ਕਿ ਜਦੋਂ ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ ਭਗਤ ਨਾਮਦੇਵ ਜੀ ਪਰਮੇਸ਼ਰ ਨਾਲ ਜੁੜ ਗਏ। ਅੱਜ ਅਸੀਂ ਕਹਿੰਦੇ ਹਾਂ ਵੀ ਵੇਖੋ ਅਸੀਂ ਵਾਹਿਗੁਰੂ ਜਪਦੇ ਹਾਂ, ਪਰ ਸਾਨੂੰ ਪਰਮੇਸ਼ਰ ਦੇ ਦਰਸ਼ਨ ਕਿਉਂ ਨਹੀਂ ਹੁੰਦੇ? ਕਿਉਂਕਿ ਅਸੀਂ ਕੇਵਲ ਰਸਨਾ ਤੱਕ ਜਪਦੇ ਹਾਂ, ਮਨ ਕਰਕੇ ਜਾਂ ਸਾਡੇ ਕਰਮ ਜਿਹੜੇ ਨੇ ਉਹ ਵਾਹਿਗੁਰੂ ਨਾਲ ਨਹੀਂ ਜੁੜੇ। ਅਸੀਂ ਕੇਵਲ ਰਸਨਾ ਕਰਕੇ ਜਪਦੇ ਹਾਂ ਔਰ ਅਰਦਾਸ ਵਿੱਚ ਜਿਹੜਾ ਤਿੰਨ ਵਾਰ ਸ਼ਬਦ ਆਉਂਦਾ, ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ, ਉਹਦਾ ਵੀ ਅਰਥ ਹੈ ਕਿ ਸਾਨੂੰ ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ ਪਰਮੇਸ਼ਰ ਚੇਤੇ ਆਉਣਾ ਚਾਹੀਦਾ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਕਹਿੰਦੇ ਜਦੋਂ ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ ਭਗਤ ਨਾਮਦੇਵ ਜੀ ਪਰਮੇਸ਼ਰ ਨਾਲ ਜੁੜ ਗਏ ਤੇ ਜਿਨ੍ਹਾਂ ਨੂੰ ਲੋਕੀ ਅੱਧੀ ਕੌਡੀ ਦਾ ਸ਼ੀਂਬਾ ਕਹਿੰਦੇ ਸਨ, ਗਰੀਬ ਕਹਿੰਦੇ ਸਨ, ਉਹ ਪਰਮੇਸ਼ਰ ਦੀ ਬੰਦਗੀ ਕਰਕੇ, ਨਾਮ ਜਪ ਕੇ,
ਆਡ ਦਾਮ ਕੋ ਸ਼ੀਪਰੋ ਹੋਇਓ ਲਖੀਣਾ। ਕਹਿੰਦੇ ਉਹ ਲੱਖਾਂ ਪਤੀ ਹੋ ਗਿਆ, ਕਿਉਂਕਿ ਹਮ ਤਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ। ਜਿਸ ਨੀਚ ਕੋ ਕਉ ਨ ਜਾਣੈ ਨਾਮ ਜਪਤ, ਉਹ ਚੌਂ ਕੁੰਟ ਮਾਨੈ। ਸ਼ਰਮ ਕਰਤੇ ਦਮ ਆਡ ਕੋ ਤੇ ਗਨੀ ਤਨੀਤਾ, ਕੌਡੀ ਕਾ ਮੁੱਲ ਹੂਆ ਲਾਖ। ਉਵੇਂ ਕੋਈ ਲੱਖਾਂ ਪਤੀ ਹੈ, ਕਰੋੜਾਂ ਪਤੀ ਹੈ, ਪਰ ਪਰਮੇਸ਼ੁਰ ਦੀ ਬੰਦਗੀ ਨਾ ਕਰੇ ਤੇ ਸਾਹਿਬ ਕਹਿੰਦੇ ਉਹ ਦਿਵਾਲੀਆ ਹੀ ਹੈ, ਉਹ ਗਰੀਬੜਾ ਹੀ ਹੈ, ਉਹ ਨਿਮਾਣਾ ਹੀ ਹੈ, ਉਹਦੇ ਪੱਲੇ ਕੁਝ ਵੀ ਨਹੀਂ। ਤੇ ਜਿਹਦੇ ਹਿਰਦੇ ਵਿੱਚ ਪਰਮੇਸ਼ੁਰ ਦਾ ਨਾਮ ਵਸ ਜਾਵੇ, ਸਾਹਿਬ ਕਹਿੰਦੇ ਨੇ ਉਹ ਗੁਣੀ ਗਹੀਰ ਬਣ ਜਾਂਦੇ ਨੇ, ਉਹ ਲੱਖਾਂ ਪਤੀ ਬਣ ਜਾਂਦੇ ਨੇ, ਧਨਵਾਨ ਬਣ ਜਾਂਦੇ ਨੇ, ਭਾਗਾਂ ਵਾਲੇ ਬਣ ਜਾਂਦੇ ਨੇ। ਭਗਤ ਨਾਮਦੇਵ ਜੀ ਆਪਣੇ ਸਮੇਂ ਦੇ ਉੱਚ ਕੋਟੀ ਦੇ ਸਮਾਜ ਸੁਧਾਰਕ ਤੇ ਬਹੁਤ ਵੱਡੇ ਇਨਕਲਾਬੀ ਭਗਤ ਹੋਏ ਨੇ, ਜਿਨ੍ਹਾਂ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਉਹ 15 ਦੇ 15 ਭਗਤ ਬਰਾਬਰ ਨੇ। ਉਹਨਾਂ ਨੇ ਆਪੋ ਆਪਣੇ ਸਮੇਂ ਜੋ ਵੀ ਪਰਮੇਸ਼ੁਰ ਨੇ ਉਹਨਾਂ ਦੀ ਡਿਊਟੀ ਲਾਈ ਸੀ, ਉਹਦੇ ਮੁਤਾਬਕ ਜਿੱਥੇ ਰੱਬ ਦੀ ਬੰਦਗੀ ਕੀਤੀ, ਉੱਥੇ ਸਮਾਜ ਸੇਵਾ ਨੂੰ ਸਮਰਪਿਤ ਹੋ ਕੇ ਜਾਤ ਪਾਤ ਦੇ ਵਿਤਕਰੇ ਕਰਮ ਕਾਂਡ ਇਹਦੇ ਵਿਰੁੱਧ ਉਹਨਾਂ ਨੇ ਡਟ ਕੇ ਆਵਾਜ਼ ਬੁਲੰਦ ਕੀਤੀ ਅਤੇ ਇੱਕ ਸਰਬ ਸਾਂਝੇ ਰੱਬ ਦੀ ਭਗਤੀ ਨਾਲ ਸਾਨੂੰ ਸਾਰਿਆਂ ਨੂੰ ਜੁੜਨ ਦੀ ਉਹਨਾਂ ਨੇ ਇੱਕ ਸੁਰ ਵਿੱਚ ਪ੍ਰੇਰਨਾ ਕੀਤੀ ਹੈ। ਭਗਤ ਨਾਮਦੇਵ ਜੀ ਮਹਾਰਾਸ਼ਟਰ ਵਿੱਚ ਰਹਿੰਦੇ ਸਨ ਤੇ ਉੱਥੇ ਬੋਲਬਾਲਾ ਸੀ ਅਲਪ ਸ਼ਕਤੀਆਂ ਦਾ, ਦੇਵੀ ਦੇਵਤਿਆਂ ਦੀ ਪੂਜਾ ਦਾ, ਪਰ ਭਗਤ ਨਾਮਦੇਵ ਜੀ ਇੰਨੇ ਵੱਡੇ ਇਨਕਲਾਬੀ ਸਨ ਕਿ ਉਹਨਾਂ ਨੇ ਉਸ ਧਰਤੀ ਤੇ ਰਹਿ ਕੇ ਵੀ ਡਟ ਕੇ ਇਹ ਹੋਕਾ ਦਿੱਤਾ ਕਿ ਹਉ ਤੋ ਏਕ ਰਮਈਆ ਲੈ ਹਉ, ਆਨ ਦੇਵ ਬਦਲਾਵਨ ਦੈ ਹਉ, ਭੈਰੋਂ ਭੂਤ ਸੀਤਲਾ ਧਾਵੈ, ਖਰ ਬਾਹਨ ਉਸ਼ਾਰ ਉਡਾਵੈ, ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਰਦ ਚਰੇ ਡੌਰੂ ਟਮਕਾਵੈ, ਮਹਾਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਉਹ ਤਰੇ। ਤੇ ਇੱਕ ਨਿਰਣਾ ਦਿੱਤਾ, ਕਹਿਣ ਲੱਗੇ ਅਸੀਂ ਇਹ ਸਾਰਾ ਕੁਝ ਛੱਡ ਕੇ ਹਉ ਤੋ ਏਕ ਰਮਈਆ ਲੈ ਹਉ, ਕੇਵਲ ਇੱਕ ਸੁੰਦਰ ਸਰਬ ਸਾਂਝੇ ਰੱਬ ਦੀ ਚੋਣ ਕੀਤੀ ਹੈ ਤੇ ਇਹਦੇ ਬਦਲੇ ਬਾਕੀ ਸਾਰੀਆਂ ਅਲਪ ਸ਼ਕਤੀਆਂ ਛੱਡ ਦਿੱਤੀਆਂ, ਕਿਉਂਕਿ ਸਾਰੀਆਂ ਸ਼ਕਤੀਆਂ ਮਿਲ ਕੇ ਵੀ ਇੱਕ ਸਰਬ ਸ਼ਕਤੀਮਾਨ ਰੱਬ ਨਹੀਂ ਬਣ ਸਕਦਾ, ਇਸ ਕਰਕੇ ਇਹਦੇ ਬਦਲੇ ਬਾਕੀ ਸਭ ਕੁਝ ਛੱਡ ਕੇ ਇੱਕ ਪਰਮੇਸ਼ੁਰ ਦੀ ਚੋਣ ਕੀਤੀ। ਤੇ ਪਰਮੇਸ਼ੁਰ ਦੀ ਭਗਤੀ ਵੀ ਕੋਈ ਕਰਮ ਕਾਂਡ ਜਾਂ ਕੋਈ ਮੂਰਤੀ ਪੂਜਾ ਨਹੀਂ, ਸਗੋਂ ਭਗਤ ਨਾਮਦੇਵ ਜੀ ਨੇ ਪਰਮੇਸ਼ੁਰ ਦੀ ਪੂਜਾ ਕਰਨ ਦਾ ਢੰਗ ਦੱਸਿਆ ਕਿ ਜੇ ਪਰਮੇਸ਼ੁਰ ਦੀ ਹੋਂਦ ਨੂੰ ਸਰਬ ਵਿਆਪਕ ਮੰਨ ਲਈਏ, ਹਰ ਥਾਂ ਤੇ ਇਹ ਸਮਝ ਲਈਏ ਕਿ ਪਰਮੇਸ਼ੁਰ ਹੈ, ਇਹ ਹੈ ਉਸ ਰੱਬ ਦੀ ਪੂਜਾ, ਤੇ ਜੇ ਇਹਨਾਂ ਝਗੜਿਆਂ ਵਿੱਚ ਪਏ ਹਾਂ ਕਿ ਦੱਖਣ ਵਿੱਚ ਰਹਿੰਦਾ, ਪੱਛਮ ਵਿੱਚ ਰਹਿੰਦਾ, ਕਿਸੇ ਮੂਰਤੀ ਵਿੱਚ ਰਹਿੰਦਾ, ਕਿਸੇ ਇਲਾਕੇ ਵਿੱਚ ਰਹਿੰਦਾ, ਕਹਿੰਦੇ ਇਹ ਰੱਬ ਦੀ ਪੂਜਾ ਨਹੀਂ ਹੋ ਸਕਦੀ। ਉਹਨਾਂ ਦੇ ਬਚਨ ਅਸੀਂ ਪੜ੍ਹਦੇ, ਕਹਿਣ ਲੱਗੇ ਇੱਕ ਦਿਨ ਮੇਰੇ ਮਨ ਵਿੱਚ ਖਿਆਲ ਆਇਆ ਕਿ ਸ਼ਾਇਦ ਮੈਂ ਸਿਰ ਤੇ ਘੜਾ ਚੁੱਕ ਕੇ ਪਾਣੀ ਭਰ ਕੇ ਲੈ ਕੇ ਆਵਾਂ, ਕਿਸੇ ਮੂਰਤੀ ਦਾ ਇਸ਼ਨਾਨ ਕਰਾ ਕੇ ਇਵੇਂ ਮੈਂ ਉਸ ਸਰਬ ਸਾਂਝੇ ਰੱਬ ਦੀ ਪੂਜਾ ਕਰ ਸਕਦਾ ਹਾਂ। ਕਹਿੰਦੇ ਇੱਕਦਮ ਮੇਰੇ ਮਨ ਵਿੱਚ ਖਿਆਲ ਆਇਆ ਕਿ ਮੂਰਤੀ ਤਾਂ ਨਿਰਜਿੰਦ ਹੈ, ਪਰ ਪਾਣੀ ਵਿੱਚ 42 ਲੱਖ ਜੂਨਾਂ ਮੇਰੇ ਤੋਂ ਪਹਿਲਾਂ ਹੀ ਇਸ਼ਨਾਨ ਕਰ ਰਹੀਆਂ ਨੇ, ਉਹ ਜੀਵਤ ਨੇ ਤੇ ਉਹਨਾਂ ਵਿੱਚ ਪਰਮੇਸ਼ੁਰ ਦੀ ਜੋਤ ਹੈ, ਮੇਰੇ ਤੋਂ ਪਹਿਲਾਂ ਹੀ ਪਰਮੇਸ਼ੁਰ ਇਸ਼ਨਾਨ ਕਰ ਰਿਹਾ, ਮੈਂ ਕਿਸੇ ਨਿਰਜਿੰਦ ਮੂਰਤੀ ਦਾ ਇਸ਼ਨਾਨ ਕਰਾ ਕੇ ਰੱਬ ਦੀ ਪੂਜਾ ਨਹੀਂ ਕਰ ਸਕਦਾ। ਉਹਨਾਂ ਨੇ ਬਚਨ ਕਹੇ, ਕਹਿਣ ਲੱਗੇ ਆਨੀ ਲੇ ਕੁੰਭ ਭਰਾਈ ਲੇ ਉਦਕ, ਠਾਕਰ ਕੋ ਇਸ਼ਨਾਨ ਕਰੋ, 42 ਲੱਖ ਜੀ ਜਲ ਮੈਂ ਹੋਤੇ, ਬੀਠਲ ਭੈਲਾ ਕਾਏ ਕਰੋ, ਜਤਰ ਜਾਉ ਤਤ ਬੀਠਲ ਭੈਲਾ, ਮਹਾਂ ਆਨੰਦ ਕਰੇ ਸਦ ਕੇਲਾ। ਕਹਿੰਦੇ ਫਿਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਮੈਂ ਕੁਝ ਫੁੱਲ ਤੋੜ ਕੇ ਲਿਆਵਾਂ, ਉਹ ਅਰਪਣ ਕਰਾਂ, ਸ਼ਾਇਦ ਇਵੇਂ ਮੈਂ ਪੂਜਾ ਕਰ ਲਵਾਂ। ਕਹਿੰਦੇ ਜਦੋਂ ਫੁੱਲ ਤੋੜਨ ਲੱਗਿਆ ਤੇ ਫੁੱਲ ਉੱਪਰ ਭੌਰਾ ਬੈਠਾ ਹੋਇਆ ਸੀ, ਭੌਰੇ ਨੇ ਮੇਰੇ ਤੋਂ ਪਹਿਲਾਂ ਹੀ ਫੁੱਲ ਨੂੰ ਸੁੰਘ ਲਿਆ ਤੇ ਭੌਰੇ ਵਿੱਚ ਪਰਮੇਸ਼ੁਰ ਆਪ ਬੈਠਾ ਹੋਇਆ, ਮੈਂ ਕਿਸੇ ਨਿਰਜਿੰਦ ਮੂਰਤੀ ਅੱਗੇ ਫੁੱਲ ਅਰਪਣ ਕਰਕੇ ਕੀ ਕਰਾਂਗਾ,
ਇੱਕ ਜੀਵਤ ਭੌਰੇ ਦੇ ਅੰਦਰ ਪਰਮੇਸ਼ਰ ਨੇ ਬੈਠ ਕੇ ਮੇਰੇ ਤੋਂ ਪਹਿਲਾਂ ਫੁੱਲ ਦੀ ਸੁਗੰਧੀ ਮਾਣ ਲਈ ਹੈ, ਪੂਜਾ ਪਹਿਲਾਂ ਹੀ ਹੋ ਚੁੱਕੀ ਹੈ। ਉਹਨਾਂ ਨੇ ਬਚਨ ਕਹੇ, ਕਹਿਣ ਲੱਗੇ, ਆਨੀ ਲੇ ਫੂਲ ਪਰੋਈ ਲੇ ਮਾਲਾ, ਠਾਕੁਰ ਕੀ ਹੋ ਪੂਜ ਕਰੋ, ਪਹਿਲੇ ਬਾਸ ਲਈ ਹੈ ਭਵਰੈ, ਬੀਠਲ ਪਹਿਲਾ ਕਾਏ ਕਰੋ। ਕਹਿੰਦੇ ਫਿਰ ਸੋਚਿਆ ਕਿਸੇ ਗਊ ਕੋਲ ਜਾਵਾਂ, ਉਹਦੇ ਬਛਰੇ ਦਾ ਹੱਕ ਖੋ ਕੇ ਮੈਂ ਦੁੱਧ ਚੋ ਕੇ ਵਧੀਆ ਖੀਰ ਤਿਆਰ ਕਰਕੇ ਭੋਗ ਲਵਾਵਾਂ, ਸ਼ਾਇਦ ਇਵੇਂ ਮੈਂ ਰੱਬ ਦੀ ਪੂਜਾ ਕਰ ਸਕਾਂਗਾ। ਪਰ ਕੀ ਵੇਖਿਆ ਕਿ ਮੇਰੇ ਤੋਂ ਪਹਿਲਾਂ ਬਛਰਾ ਜਿਹੜਾ ਉਹ ਦੁੱਧ ਚੁੰਘ ਚੁੱਕਾ ਹੈ ਅਤੇ ਬਛਰੇ ਵਿੱਚ ਪਰਮਾਤਮਾ ਦੀ ਜੋਤ ਹੈ, ਮੇਰੇ ਤੋਂ ਪਹਿਲਾਂ ਹੀ ਪਰਮਾਤਮਾ ਦੁੱਧ ਪੀ ਚੁੱਕਾ ਹੈ। ਕਿਸੇ ਨਿਰਜਿੰਦ ਵਸਤੂ ਦੇ ਅੱਗੇ ਮੈਂ ਇਹ ਖੀਰ ਜਾਂ ਦੁੱਧ ਭੇਟ ਕਰਕੇ ਪੂਜਾ ਨਹੀਂ ਕਰ ਸਕਾਂਗਾ। ਆਨੀ ਲੇ ਦੂਧ ਰਧਾਈ ਲੇ ਖੀਰੰਗ, ਠਾਕੁਰ ਕੋ ਨੈਵੇਦ ਕਰੋ, ਪਹਿਲੇ ਦੂਧ ਬਟਾਰਿਓ ਬਛਰੇ, ਬੀਠਲ ਪਹਿਲਾ ਕਾਏ ਕਰੋ। ਭਗਤ ਨਾਮਦੇਵ ਜੀ ਨੂੰ ਆਪਾਂ ਬੇਨਤੀ ਕਰੀਏ ਵੀ ਫਿਰ ਪੂਜਾ ਕਿਵੇਂ ਕੀਤੀ ਜਾ ਸਕਦੀ ਹੈ, ਤੇ ਉਹਨਾਂ ਦੇ ਬਚਨ ਨੇ, ਈਬੈ ਬੀਠਲ ਉਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਨਾਮਾ ਪ੍ਰਣਵੈ, ਪੂਰ ਰਹਿਓ ਤੂੰ ਸਰਬਮਈ। ਕਹਿੰਦੇ ਜੇ ਇਹ ਮੰਨ ਲਿਆ ਜਾਵੇ ਵੀ ਸੱਜੇ ਵੀ ਪਰਮਾਤਮਾ, ਖੱਬੇ ਵੀ ਪਰਮਾਤਮਾ, ਇੱਧਰ ਵੀ ਪਰਮਾਤਮਾ, ਉੱਧਰ ਵੀ ਪਰਮਾਤਮਾ, ਪਰਮਾਤਮਾ ਤੋਂ ਬਿਨਾਂ ਕੋਈ ਥਾਂ ਨਹੀਂ, ਇਹ ਹੈ ਅਸਲ ਵਿੱਚ ਉਹਦੀ ਪੂਜਾ, ਇਹ ਹੈ ਉਹਦੀ ਬੰਦਗੀ, ਇਹ ਹੈ ਉਹਦੀ ਆਰਾਧਨਾ, ਜਿਹਦੇ ਨਾਲ ਜੀਵ ਉਸ ਪਰਮੇਸ਼ਰ ਦੇ ਵਿੱਚ ਇੱਕ ਮਿੱਕ ਹੋ ਸਕਦਾ। ਦਰਜੀ ਘਰਾਣੇ ਨਾਲ ਸੰਬੰਧਿਤ ਹੋਣ ਦੇ ਕਾਰਨ ਉਹਨਾਂ ਨੇ ਸੰਕੇਤ ਵੀ ਉਹੀ ਵਰਤ ਕੇ ਸਾਨੂੰ ਸਿੱਖਿਆ ਦਿੱਤੀ। ਕਹਿਣ ਲੱਗੇ, ਜਿਵੇਂ ਕੱਪੜੇ ਪਹਿਲਾਂ ਬਿਲਕੁਲ ਕੋਰੇ ਹੁੰਦੇ ਨੇ, ਉਹਨਾਂ ਨੂੰ ਪਾ ਦੇ ਕੇ ਮੈਂ ਰੰਗ ਕੇ ਜਿਸ ਤਰ੍ਹਾਂ ਦਾ ਚਾਹਵਾਂ ਕੱਪੜੇ 'ਤੇ ਰੰਗ ਪ੍ਰਗਟ ਕਰ ਸਕਦਾ, ਇਸੇ ਤਰ੍ਹਾਂ ਸਾਡਾ ਜੀਵਨ ਵੀ ਕੋਰਾ ਹੈ। ਇਹਨੂੰ ਜਦੋਂ ਅਸੀਂ ਪਰਮੇਸ਼ਰ ਦੇ ਨਾਮ ਵਿੱਚ ਰੰਗਾਂਗੇ ਤੇ ਸੱਚਮੁੱਚ ਸਾਡਾ ਜੀਵਨ ਰੂਪੀ ਕੱਪੜਾ ਵੀ ਜਿੱਥੇ ਸ਼ੋਭਨੀਕ ਬਣੇਗਾ, ਛਵੀਦਾਰ ਬਣੇਗਾ, ਉੱਥੇ ਪਰਮਾਤਮਾ ਦੇ ਦਰ 'ਤੇ ਇਹ ਪ੍ਰਵਾਨ ਹੋਵੇਗਾ। ਉਹਨਾਂ ਨੇ ਬਚਨ ਕਹੇ, ਰਾਂਗਨ ਰਾਂਗੋ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੋ, ਸੋਇਨੇ ਕੀ ਸੂਈ ਰੁਪੇ ਕਾ ਧਾਗਾ, ਨਾਮੇ ਕਾ ਚਿੱਤ ਹਰ ਸਿਉਂ ਲਾਗਾ। ਜਿਵੇਂ ਸੂਈ ਵਿੱਚ ਧਾਗਾ ਪਰੋ ਕੇ ਦੋ ਕੱਪੜੇ ਸਿਉਂ ਕੇ ਇੱਕ ਕਰ ਦਈਦੇ ਨੇ, ਇਵੇਂ ਗੁਰੂ ਦਾ ਜਿਹੜਾ ਸ਼ਬਦ ਹੈ ਉਹ ਸੋਨੇ ਦੀ ਸੂਈ ਹੈ, ਮਨੁੱਖ ਦੀ ਜਿਹੜੀ ਸੁਰਤ ਹੈ ਉਹ ਚਾਂਦੀ ਦਾ ਧਾਗਾ ਹੈ। ਜਦੋਂ ਕਿਤੇ ਸਾਡੀ ਸੁਰਤ ਗੁਰੂ ਦੇ ਸ਼ਬਦ ਨਾਲ ਜੁੜ ਜਾਵੇ ਤੇ ਮਨੁੱਖ ਫਿਰ ਪਰਮੇਸ਼ਰ ਨਾਲ ਜੁੜ ਕੇ ਜਨਮਾਂ ਜਨਮਾਂਤਰਾਂ ਦੀ ਜਿਹੜੀ ਦੂਰੀ ਹੈ ਉਹਨੂੰ ਖਤਮ ਕਰਕੇ ਪਰਮੇਸ਼ਰ ਨਾਲ ਇੱਕ ਮਿਕਤਾ ਹਾਸਲ ਕਰ ਲੈਂਦਾ ਹੈ। ਸਾਰੀਆਂ ਸੰਗਤਾਂ ਨੂੰ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ। ਜਿਵੇਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਦੇ ਇਸ ਮੁੱਖ ਵਾਕ ਵਿੱਚ ਪਰਮੇਸ਼ਰ ਦੇ ਨਾਮ ਦੀ ਮਹਿਮਾ ਸਾਨੂੰ ਬਖਸ਼ਿਸ਼ ਕੀਤੀ ਹੈ, ਆਓ ਨਾਲ ਦੀ ਨਾਲ ਗੁਰੂ ਸ਼ਬਦ ਦੀ ਵਿਚਾਰ ਔਰ ਭਗਤ ਨਾਮਦੇਵ ਜੀ ਨਾਮ ਦੀ ਮਹਿਮਾ ਬਾਰੇ ਆਪਣੀ ਪਾਵਨ ਬਾਣੀ ਵਿੱਚ ਜੋ ਉਹਨਾਂ ਦੇ ਇਕਾਠ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਨੇ, ਭਾਵੇਂ ਕਿ ਉਹਨਾਂ ਦੀਆਂ ਜਨਮ ਤਰੀਕਾਂ ਬਾਰੇ ਵੱਖਰੇ ਵੱਖਰੇ ਵਿਚਾਰ ਨੇ ਵਿਦਵਾਨਾਂ ਦੇ, ਪਰ ਸਿੱਖ ਪੰਥ ਦੇ ਮਹਾਨ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਭਗਤ ਬਾਣੀ ਸਟੀਕ ਦੇ ਵਿੱਚ ਭਗਤ ਨਾਮਦੇਵ ਜੀ ਦਾ ਸਮਾਂ 1270 ਤੋਂ ਲੈ ਕੇ 1350 ਤੱਕ ਲਿਖਿਆ। ਪ੍ਰੋਫੈਸਰ ਪਦਮ ਸਾਹਿਬ ਨੇ ਵੀ ਗੁਰੂ ਗ੍ਰੰਥ ਸਾਹਿਬ ਸੰਕੇਤ ਕੋਸ਼ ਵਿੱਚ ਇਹੀ ਤਰੀਕਾਂ ਦਿੱਤੀਆਂ ਨੇ ਕਿ ਭਗਤ ਨਾਮਦੇਵ ਜੀ ਦਾ ਪ੍ਰਕਾਸ਼ 1270 ਨੂੰ ਹੋਇਆ, ਮਹਾਰਾਸ਼ਟਰ ਜ਼ਿਲ੍ਹਾ ਸਤਾਰਾ ਅਤੇ ਪਿੰਡ ਨਰਸੀ ਵਾਮਣੀ, ਅਤੇ ਉਹਨਾਂ ਦਾ ਅੰਤਲਾ ਸਮਾਂ ਪੰਜਾਬ ਦੀ ਧਰਤੀ 'ਤੇ ਗੁਰਦਾਸਪੁਰ ਨਗਰ ਘੁਮਾਣ ਜਿੱਥੇ ਅੱਜ ਕੱਲ੍ਹ ਹੈ ਉੱਥੇ ਭਗਤ ਨਾਮਦੇਵ ਜੀ 1350 ਨੂੰ ਸਮਾਏ ਸਨ। ਤਕਰੀਬਨ 80 ਕੁ ਸਾਲ ਦੀ ਉਹਨਾਂ ਦੀ ਕੁੱਲ ਉਮਰ ਬਣਦੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਦੀ ਬਾਣੀ ਅੰਕਿਤ ਕਰਕੇ ਉਹਨਾਂ ਨੂੰ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ ਕਿ ਜਿਹੜੇ ਕਦੇ ਹਿਰਦੇ ਵਿੱਚੋਂ ਹੌਕੇ ਲੈ ਕੇ ਆਖਦੇ ਸਨ ਕਿ ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਭਗਤ ਨਾਮਦੇਵ ਅੱਜ ਤੋਂ ਬਾਅਦ ਤੈਨੂੰ ਪੱਕਾ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਬਿਠਾ ਦਿੱਤਾ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਰ ਦਿੱਤਾ। ਅੱਜ ਤੋਂ ਬਾਅਦ ਤੈਨੂੰ ਨਾ ਤਾਂ ਕਦੇ ਕੋਈ ਗੁਰੂ ਗ੍ਰੰਥ ਸਾਹਿਬ ਤੋਂ ਵੱਖ ਕਰੇਗਾ ਤੇ ਨਾ ਕਦੇ ਹਰਿਮੰਦਰ ਸਾਹਿਬ ਤੋਂ ਉਠਾਵੇਗਾ। ਜੁਗੋ ਜੁਗ ਅਟਲ, ਹਰ ਰੋਜ਼ ਇਹ ਬਚਨ ਆਪਾਂ ਪੜ੍ਹਦੇ ਹਾਂ ਕਿ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਦੋਂ ਤੱਕ ਸੰਸਾਰ ਰਹੇਗਾ ਇਹ ਆਵਾਜ਼ ਗੂੰਜਦੀ ਰਹੇਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ, ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਜਿਵੇਂ ਮੁੱਖ ਵਾਕ ਵਿੱਚ ਬਖਸ਼ਿਸ਼ ਕਰ ਰਹੇ ਨੇ, ਆਓ ਇਹ ਵਿਚਾਰ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹਲਾ ਚੌਥਾ, ਘਰ ਪਹਿਲਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਪਾਵਨ ਅੰਮ੍ਰਿਤਮਈ ਬਚਨ ਜੈਤਸਰੀ ਰਾਗ ਵਿੱਚ ਚੌਥੇ ਪਾਤਸ਼ਾਹ ਦੀਨ ਦੁਨੀ ਦੇ ਥੰਮ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਅੰਮ੍ਰਿਤ ਸਰੋਵਰ ਦੀ ਅੰਮ੍ਰਿਤ ਬਾਣੀ ਦੀ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ, ਜਿਸ ਨੂੰ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ ਤੇ ਸ਼ਬਦ ਦੇ ਚਾਰ ਪਦੇ ਹੋਣ ਕਰਕੇ ਚੌਪਦੇ ਸਿਰਲੇਖ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਸੰਖੇਪ ਵਿੱਚ ਮੰਗਲ ਹੈ, ਜਿਸ ਵਿੱਚ ਸਤਿਗੁਰੂ ਜੀ ਨੇ ਆਪਣੇ ਇਸ਼ਟ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਿਮਾ ਕੀਤੀ ਹੈ ਕਿ ਉਹ ਪਰਮੇਸ਼ਰ ਇੱਕ ਹੈ ਤੇ ਇੱਕ ਹੋਣ ਦੇ ਬਾਵਜੂਦ ਵੀ ਓਅੰ ਸਾਰੇ ਸੰਸਾਰ ਵਿੱਚ ਵਿਆਪਕ ਹੈ, ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ ਤੇ ਚੱਲਦੀ ਹੈ। ਉਹ ਸੱਤ ਸਰੂਪ ਹੋਣ ਕਰਕੇ ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ।
ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ।
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਰਹਾਉ ਵਾਲੇ ਬੰਦ ਵਿੱਚ ਆਪਣੇ ਮਨ ਨੂੰ ਸੰਬੋਧਨ ਕਰਕੇ ਜਿਸ ਨਾਮ ਨੂੰ ਜਪਣ ਦੀ ਪ੍ਰੇਰਨਾ ਕਰਦੇ ਨੇ, ਉਸ ਨਾਮ ਬਾਰੇ ਹੁਣ ਆਰੰਭਕ ਪੰਕਤੀ ਵਿੱਚ ਜ਼ਿਕਰ ਕੀਤਾ ਕਿ ਜਦੋਂ ਗੁਰੂ ਨੇ ਮੇਰੇ ਮੱਥੇ ਤੇ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਦਿੱਤਾ ਤੇ ਮੇਰੇ ਹਿਰਦੇ ਵਿੱਚ ਪਰਮੇਸ਼ਰ ਦਾ ਕੀਮਤੀ ਨਾਮ ਰੂਪੀ ਜਿਹੜਾ ਰਤਨ ਹੈ ਉਹ ਵਸ ਗਿਆ। ਵੇਖੋ, ਸਰੀਰਕ ਤੌਰ ਤੇ ਲੋਕ ਸੋਨੇ ਮਗਰ, ਚਾਂਦੀ ਮਗਰ, ਹੀਰੇ ਜਵਾਹਰਾਤ, ਕੀਮਤੀ ਲਾਲਾਂ ਦੇ ਮਗਰ ਤੁਰਦੇ ਨੇ ਔਰ ਬੜੇ ਖੁਸ਼ ਹੋ ਕੇ ਕਹਿੰਦੇ ਨੇ ਸਾਡੇ ਕੋਲ ਇੰਨਾ ਸੋਨਾ, ਇੰਨੀ ਚਾਂਦੀ, ਇੰਨੇ ਰਤਨ, ਇੰਨੇ ਜਵਾਹਰਾਤ, ਪਰ ਆਤਮਕ ਤੌਰ ਤੇ ਉਹਨਾਂ ਦਾ ਜੀਵਨ ਬਿਲਕੁਲ ਸਿੰਪਲ ਹੀ ਹੈ। ਉਹਨਾਂ ਦਾ ਜੀਵਨ ਸ਼ਬੀਦਾਰ ਨਹੀਂ, ਕਿਉਂਕਿ ਆਤਮਕ ਤੌਰ ਤੇ ਨਾਨਕ ਅੰਤਵਾਰ ਨਾਮ ਗਹਿਣਾ, ਮਨ ਮੋਤੀ ਜੇ ਗਹਿਣਾ ਹੋਵੇ, ਪੌਣ ਹੋਵੇ ਸੂਤ ਧਾਰੀ, ਖਿਮਾ ਸ਼ਿੰਗਾਰ ਕਾਮਣ ਗੱਲ ਪੈਰੈ ਰਾਵੈ ਲਾਲ ਪਿਆਰੀ। ਜੇ ਦੁਨਿਆਵੀ ਤੌਰ ਤੇ ਲੋਕ ਸਰੀਰਕ ਤੌਰ ਤੇ ਨਮੈਸ਼ ਕਰਨਾ ਚਾਹੁੰਦੇ ਨੇ ਵੀ ਅਸੀਂ ਅਮੀਰ ਦਿਸੀਏ, ਸਾਡੇ ਕੋਲ ਰਤਨ ਜਵਾਹਰਾਤ ਕੀਮਤੀ ਸੋਨਾ ਚਾਂਦੀ ਹੈ, ਤੇ ਆਤਮਕ ਤੌਰ ਤੇ ਫਿਰ ਆਪਾਂ ਗਰੀਬ ਕਿਉਂ ਰਹੀਏ, ਕੰਗਾਲ ਕਿਉਂ ਰਹੀਏ? ਇੱਥੇ ਵੀ ਤਾਂ ਸਾਨੂੰ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰੂ ਦੀ ਸਿੱਖਿਆ ਸੁਣ ਕੇ ਆਪਣੀ ਮਤ ਵਿੱਚ ਰਤਨ ਜੜਨੇ ਚਾਹੀਦੇ ਨੇ। ਭਾਈ ਰੇ, ਹਰ ਹੀਰਾ ਗੁਰ ਮਾਹੇ, ਤੇ ਭਗਤ ਕਬੀਰ ਸਾਹਿਬ ਨੇ ਭਗਤ ਰਵਿਦਾਸ ਜੀ ਦੀ ਵਿਚਾਰਧਾਰਾ ਦੱਸੀ ਹੈ ਕਿ ਬੜੇ ਸਟਿਕਟ ਨੇ ਭਗਤ ਰਵਿਦਾਸ ਜੀ, ਉਹਨਾਂ ਦੇ ਇਹ ਸਿੱਖਿਆ ਹੈ ਕਿ ਜਿਹੜਾ ਹਰੀ ਹੀਰੇ ਨੂੰ ਛੱਡ ਕੇ ਮੂਰਤੀ ਪੂਜਾ ਦੇ, ਪੱਥਰ ਪੂਜਾ ਦੇ ਮਗਰ ਤੁਰੇਗਾ ਉਹ ਪੱਕਾ ਹੀ ਹੈ ਵੀ ਉਹ ਨਰਕਾਂ ਵਿੱਚ ਜਾਣ ਤੋਂ ਨਹੀਂ ਜੇ ਬਚ ਸਕਦਾ। ਭਾਵੇਂ ਉਹ ਇਹ ਕਵੇ ਵੀ ਮੈਂ ਤਾਂ ਕਿਸੇ ਭਗਤ ਦੀ ਮੂਰਤੀ ਥਾਪ ਕੇ ਉਹਦੀ ਪੂਜਾ ਕਰ ਰਿਹਾ ਹਾਂ, ਇਹ ਭਗਤ ਕਬੀਰ ਸਾਹਿਬ ਨੇ ਭਗਤ ਰਵਿਦਾਸ ਜੀ ਦੀ ਵਿਚਾਰਧਾਰਾ ਅੰਕਿਤ ਕੀਤੀ ਹੈ। ਕਬੀਰ, ਹਰ ਸੋਂ ਹੀਰਾ ਛਾੜ ਕੇ ਕਰੈ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸਤਿ ਭਾਖੈ ਰਵਿਦਾਸ। ਇਸ ਕਰਕੇ ਭੁੱਲ ਕੇ ਵੀ ਕਦੇ ਮੂਰਤਾਂ ਦੀ
ਪੂਜਾ ਨਹੀਂ, ਕਿਸੇ ਅਲਪ ਸ਼ਕਤੀ ਦੀ ਪੂਜਾ ਨਹੀਂ। ਭਗਤ ਰਵਿਦਾਸ ਜੀ ਦੀ ਵਿਚਾਰਧਾਰਾ ਹੈ ਕਿ ਹਰੀ ਹੀਰਾ ਛੱਡ ਕੇ ਕਿਸੇ ਹੋਰ ਦੀ ਆਸ ਰੱਖਣ ਵਾਲਿਓ ਤੁਸੀਂ ਦੋਜਕ ਵਿੱਚ ਨਰਕਾਂ ਦੇ ਜਾਣ ਤੋਂ ਨਹੀਂ ਬਚ ਸਕੋਗੇ। ਹੁਣ ਪਰਮਾਤਮਾ ਨੂੰ ਹੀਰਾ ਕਿਹਾ, ਗੁਰੂ ਦੇ ਸ਼ਬਦ ਨੂੰ ਰਤਨ ਕਿਹਾ, ਗੁਰ ਕਾ ਸ਼ਬਦ ਰਤਨ ਹੈ, ਹੀਰਾ ਜਿੱਤ ਜੜਾਓ। ਇੱਥੇ ਤੱਕ ਵੀ ਕਿ ਜੇ ਇਹਨਾਂ ਦੀ ਪ੍ਰਾਪਤੀ ਕਰਨੀ ਹੋਵੇ ਤੇ ਗੁਰੂ ਰਾਮਦਾਸ ਜੀ ਨੇ ਤਰੀਕਾ ਦੱਸਿਆ, ਹਰ ਧਨ ਰਤਨ ਜਵੇਹਰ ਮਾਣਕ ਹਰ ਧਨੈ ਨਾਲ ਅੰਮ੍ਰਿਤ ਵੇਲੈ ਵੱਤੈ ਹਰ ਭਗਤੀ ਹਰ ਲਿਵਲਾਈ। ਹਰ ਧਨ ਅੰਮ੍ਰਿਤ ਵੇਲੈ ਵੱਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀ। ਕਹਿੰਦੇ ਇਹ ਕੀਮਤੀ ਹੀਰੇ ਰਤਨ ਮਾਨੋ ਜਿਹੜੇ ਪਰਮੇਸ਼ਰ ਦੇ ਨਾਮ ਨਾਲ ਸਤਿਗੁਰਾਂ ਨੇ ਜੋੜ ਕੇ ਸਾਨੂੰ ਆਤਮਕ ਤੌਰ ਤੇ ਅਮੀਰ ਹੋਣ ਦੀ ਪ੍ਰੇਰਨਾ ਕੀਤੀ। ਸਾਹਿਬ ਕਹਿੰਦੇ ਮੇਰੇ ਹਿਰਦੇ ਵਿੱਚ ਜਿਹੜਾ ਪਰਮੇਸ਼ਰ ਦਾ ਨਾਮ ਵਸਿਆ ਨਾ, ਉਹ ਕੀਮਤੀ ਰਤਨ ਹੈ। ਹੀਰਾ ਕਿਸਕਾ ਵਪਰਾ, ਪੁੱਜਾ ਨਾ ਰਤਨ ਕਰੋੜ। ਹੀਰਾ ਤੇ ਇੱਕ ਪਾਸੇ, ਦੁਨੀਆਂ ਦੇ ਕਰੋੜਾਂ ਰਤਨ ਵੀ ਇਹਦੇ ਤੁਲ ਨਹੀਂ ਹੋ ਸਕਦੇ। ਗੁਰੂ ਨੇ ਮੇਰੇ ਮੱਥੇ ਤੇ ਮਿਹਰ ਭਰਿਆ ਹੱਥ ਰੱਖ ਕੇ ਮੇਰੇ ਹਿਰਦੇ ਵਿੱਚ ਨਾਮ ਰੂਪੀ ਰਤਨ ਵਸਾ ਦਿੱਤਾ।
ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ।
ਹੁਣ ਹੋਇਆ ਕਿ ਜਿਵੇਂ ਕੋਈ ਸਰੀਰ ਕਰਕੇ ਗਰੀਬ ਹੋਵੇ ਤੇ ਗਰੀਬੀ ਦੇ ਕਾਰਨ ਕਈ ਵਾਰ ਉਹਦੇ ਜੀਵਨ ਵਿੱਚ ਭੁੱਖ ਦਾ ਵੀ ਦੁੱਖ ਬਣਿਆ ਰਹਿੰਦਾ, ਕੋਈ ਬਿਮਾਰੀ ਆ ਜਾਵੇ ਤੇ ਉਹਦਾ ਵੀ ਉਹ ਇਲਾਜ ਨਾ ਕਰਾਵੇ ਤੇ ਦੁੱਖ ਕਾਇਮ ਰਹਿੰਦਾ। ਇੱਥੇ ਤੱਕ ਕਿ ਕਈ ਤਰ੍ਹਾਂ ਦੇ ਫਿਰ ਉਸ ਮਨੁੱਖ ਨੂੰ ਗਰੀਬੀ ਦੇ ਕਾਰਨ ਇਸ ਤਰ੍ਹਾਂ ਦੇ ਵੀ ਕਰਮ ਕਰਨੇ ਪੈਂਦੇ ਨੇ, ਜਿਨ੍ਹਾਂ ਨੂੰ ਲੋਕੀ ਕਹਿੰਦੇ ਵੇਖੋ ਭੁੱਖ ਦੀ ਨਿਵਿਰਤੀ ਲਈ ਉਹਨੇ ਪਾਪ ਕਰਮ ਕੀਤੇ ਨੇ। ਪਰ ਜੇ ਕਿਸੇ ਗਰੀਬ ਨੂੰ ਕੀਮਤੀ ਰਤਨ ਮਿਲ ਜਾਵੇ, ਉਹਦੀ ਭੁੱਖ ਦਾ ਵੀ ਦੁੱਖ ਦੂਰ ਹੋਵੇਗਾ, ਉਹ ਆਪਣੀ ਬਿਮਾਰੀ ਦਾ ਵੀ ਇਲਾਜ ਕਰਾਵੇਗਾ, ਉਹ ਪਾਪ ਕਰਮ ਵਾਲੇ ਪਾਸੇ ਤੋਂ ਵੀ ਬਚੇਗਾ। ਸਾਹਿਬ ਕਹਿੰਦੇ ਜਦੋਂ ਆਤਮਕ ਤੌਰ 'ਤੇ ਅਸੀਂ ਗਰੀਬ ਸਾਂ ਤੇ ਪਰਮੇਸ਼ਰ ਦਾ ਨਾਮ ਰੂਪੀ ਰਤਨ ਮਿਲ ਗਿਆ, ਹੁਣ ਹੋਇਆ ਕਿ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ, ਇੰਨੇ ਅਮੀਰ ਹੋ ਗਏ ਕਿ ਹੁਣ ਕੀਮਤੀ ਰਤਨ ਮਿਲਣ ਦੇ ਨਾਲ ਜਨਮਾਂ ਜਨਮਾਂਤਰਾਂ ਦੇ ਪਾਪ ਰੂਪੀ ਦੁੱਖ ਉਤਰ ਗਏ, ਤੇ ਜਿਹੜਾ ਸਾਡੇ ਸਿਰ 'ਤੇ ਕਰਜ਼ਾ ਸੀ ਨਾ, ਉਹ ਗਰੀਬ ਨੇ ਕਿਵੇਂ ਲਾਉਣਾ ਸੀ, ਹੁਣ ਨਾਮ ਰੂਪੀ ਰਤਨ ਮਿਲਿਆ ਤੇ ਨਾਮ ਰੂਪੀ ਰਤਨ ਦੇ ਨਾਲ ਉਹ ਕਰਜ਼ਾ ਵੀ ਉਤਰ ਗਿਆ। ਗੁਰ ਨਾਮ ਦਿਓ ਰਿਨ ਲਾਥਾ, ਗੁਰੂ ਨੇ ਇਹ ਨਾਮ ਰੂਪੀ ਰਤਨ ਦੇ ਦਿੱਤਾ, ਤੇ ਜਿਹਦੇ ਕੋਲ ਕੀਮਤੀ ਰਤਨ ਹੋਵੇ ਉਹਨੂੰ ਫਿਰ ਕਿਵੇਂ ਆਪਾਂ ਕਹਿ ਸਕਦੇ ਹਾਂ ਵੀ ਉਹ ਕਰਜ਼ਾਈ ਰਹੇਗਾ, ਉਹਦਾ ਤੇ ਸਾਰਾ ਹੀ ਕਰਜ਼ਾ ਉਤਰ ਜਾਣਾ। ਹੁਣ ਗੁਰੂ ਨੇ ਪਰਮੇਸ਼ਰ ਦਾ ਨਾਮ ਰੂਪੀ ਰਤਨ ਦੇ ਦਿੱਤਾ ਤੇ ਕਹਿੰਦੇ ਉਸ ਕੀਮਤੀ ਰਤਨ ਦੇ ਸਦਕਾ ਸਾਡੇ ਜੀਵਨ ਦੇ ਵਿੱਚੋਂ ਸਾਰਾ ਕਰਜ਼ਾ ਜਿਹੜਾ ਉਹ ਉਤਰ ਗਿਆ।
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ।
ਇਸ ਕਰਕੇ ਹੇ ਮੇਰੇ ਮਨ, ਤੂੰ ਪਰਮੇਸ਼ਰ ਦਾ ਨਾਮ ਜਪਿਆ ਕਰ, ਇਹੀ ਸਾਰੇ ਪਦਾਰਥ ਬਖਸ਼ਿਸ਼ ਕਰਨ ਵਾਲਾ ਹੈ।
ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਬਿਨ ਨਾਵੈ ਜੀਵਨ ਬਿਰਥਾ।
ਪੂਰੇ ਗੁਰੂ ਨੇ ਸਾਨੂੰ ਇਹ ਨਾਮ ਦ੍ਰਿੜ ਕਰਾਇਆ, ਭਾਵ ਹਿਰਦੇ ਵਿੱਚ ਪੱਕਾ ਕੀਤਾ, ਕਿਉਂਕਿ ਨਾਮ ਤੋਂ ਬਿਨਾਂ ਜਿਹੜਾ ਜੀਵਨ ਹੈ ਉਹ ਵਿਅਰਥ ਚੱਲਿਆ ਜਾਂਦਾ। ਬਿਰਥਾ ਨਾਮ ਬਿਨਾਂ ਤਨ ਅੰਧ, ਬਿਲਕੁਲ ਇਹ ਜੀਵਨ ਅਕਾਰਥ ਚੱਲਿਆ ਜਾਂਦਾ।
ਰਹਾਓ,
ਇਹ 52 ਗੁਰ ਪੰਕਤੀਆਂ ਸਤਿਗੁਰੂ ਜੀ ਨੇ ਰਹਾਓ ਤੇ ਕੇਂਦਰਿਤ ਕੀਤੀਆਂ ਨੇ, ਜਿਹਦਾ ਅਰਥ ਹੈ ਵਿਸ਼ਰਾਮ, ਠਹਿਰਾਓ। ਭਾਵ ਇਹਨਾਂ 52 ਪੰਕਤੀਆਂ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ,
ਬਿਨ ਗੁਰ ਮੂੜ ਭਈ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ।
ਗੁਰੂ ਤੋਂ ਬਿਨਾਂ ਮਨ ਦੀ ਮਤ ਪਿੱਛੇ ਚੱਲਣ ਵਾਲੇ ਜੀਵ ਸਦਾ ਮੂਰਖ ਹੀ ਬਣੇ ਰਹਿੰਦੇ ਨੇ, ਇੱਕ ਦੋ ਨਹੀਂ ਅਸੰਖ ਮੂਰਖ ਅੰਧ ਘੋਰ। ਅਸੰਖ ਐਸੇ ਨੇ ਜਿਹੜੇ ਮੂਰਖ ਨੇ, ਘੋਰ ਹਨੇਰੇ ਵਿੱਚ ਨੇ, ਜਿਹੜੇ ਪਰਮੇਸ਼ਰ ਦੀ ਹੋਂਦ ਤੋਂ ਗੁਰੂ ਤੋਂ ਮੁਨਕਰ ਨੇ। ਸਾਹਿਬ ਕਹਿੰਦੇ ਉਹ ਮੂੜ ਮੂਰਖ ਹੀ ਬਣੇ ਰਹਿੰਦੇ ਨੇ, ਕਿਉਂਕਿ ਸਦਾ ਉਹ ਮੋਹ ਮਾਇਆ ਵਿੱਚ ਫਸੇ ਰਹਿੰਦੇ ਹਨ।
ਤਿਨ ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਾਥਾ।
ਐਸੇ ਜੀਵ ਕਦੇ ਗੁਰੂ ਦੇ ਚਰਨਾਂ ਦੀ ਸੇਵਾ ਨਹੀਂ ਕਰਦੇ, ਭਾਵ ਗੁਰੂ ਨਾਲ ਜੁੜਦੇ ਨਹੀਂ, ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਜਿਸ ਕਾਰਨ ਕਰਕੇ ਉਹਨਾਂ ਦਾ ਸਮੁੱਚਾ ਜਨਮ ਜਿਹੜਾ ਹੈ ਉਹ ਅਕਾਰਥ ਭਾਵ ਵਿਅਰਥ ਚਲਿਆ ਜਾਂਦਾ।
ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲ ਓ ਜਨਮ ਸਨਾਥਾ।
ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ, ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ, ਉਹਨਾਂ ਦਾ ਜੀਵਨ ਕਾਮਯਾਬ ਵੀ ਹੋ ਜਾਂਦਾ, ਸਫਲ ਵੀ ਹੋ ਜਾਂਦਾ। ਤੇ ਫਿਰ ਸਨਾਥਾ ਦਾ ਅਰਥ ਹੈ ਉਹ ਖਸਮ ਵਾਲੇ, ਨਾਥ ਵਾਲੇ, ਮਾਲਕ ਵਾਲੇ ਵੀ ਬਣ ਜਾਂਦੇ ਨੇ। ਉਹਨਾਂ ਨੂੰ ਕੋਈ ਨਿਖਸਮੇ ਨਹੀਂ ਕਹਿੰਦਾ, ਕਿਉਂਕਿ ਉਹ ਫਿਰ ਸਨਾਥ ਹੋ ਜਾਂਦੇ ਨੇ, ਮਾਲਕ ਵਾਲੇ ਬਣ ਜਾਂਦੇ ਨੇ। ਜਿਵੇਂ ਭਗਤ ਨਾਮਦੇਵ ਜੀ ਨੇ ਪਰਮੇਸ਼ਰ ਦਾ ਨਾਮ ਜਪ ਜਪ ਕੇ ਏਡੀ ਉੱਚੀ ਅਵਸਥਾ ਉਹਨਾਂ ਨੇ ਪ੍ਰਾਪਤ ਕਰ ਲਈ ਕਿ ਕਿਰਤ ਕਰਦਿਆਂ ਵੀ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਕਦੇ ਨਹੀਂ ਸੀ ਭੁੱਲਿਆ ਕਰਦਾ। ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ, ਕਾਹੇ ਸ਼ੀਪੋ ਸ਼ਾਇਲਾ ਰਾਮ ਨ ਲਾਵੋ ਚੀਤ, ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਤੇ ਉਹਨਾਂ ਦੀ ਜ਼ਿੰਦਗੀ ਇੰਨੀ ਸ੍ਰੇਸ਼ਟ ਬਣ ਗਈ ਕਿ ਕੋਈ ਵੀ ਸੋਨਾ ਚਾਂਦੀ ਜਾਂ ਦਾਨ ਪੁੰਨ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦੇ ਤੁੱਲ ਨਹੀਂ ਸੀ ਦਿਖਾਈ ਦਿੰਦਾ। ਉਹਨਾਂ ਦੇ ਬਚਨ ਨੇ ਬਨਾਰਸੀ ਤਪ ਕਰੈ ਉਲਟ ਤੀਰਥ ਮਰੈ, ਅਗਨ ਦਹੈ ਕਾਇਆ ਕਲਪ ਕੀਜੈ, ਅਸਮੇਧ ਜਗ ਕੀਜੈ ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰ ਤਉ ਨ ਪੂਜੈ, ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤੈ ਕੀਜੈ, ਰਾਮ ਨਾਮ ਸਰ ਤਉ ਨ ਪੂਜੈ। ਦੁਨੀਆਂ ਦੇ ਵਿੱਚ ਵੱਡੀਆਂ ਤੋਂ ਵੱਡੀਆਂ ਕੀਮਤੀ ਜਿਹੜੀਆਂ ਵਸਤੂਆਂ ਸਨ, ਭਗਤ ਨਾਮਦੇਵ ਜੀ ਕਹਿੰਦੇ ਉਹ ਪਰਮੇਸ਼ਰ ਦੇ ਨਾਮ ਦੇ ਪਾਸਕੂ ਵੀ ਨਹੀਂ, ਭਾਵ ਤੁੱਲ ਵੀ ਨਹੀਂ ਪਹੁੰਚ ਸਕਦੀਆਂ। ਉਹਨਾਂ ਦਾ ਜੀਵਨ ਅੰਦਰੋਂ ਇੰਨਾ ਅਮੀਰ ਹੋ ਗਿਆ ਕਿ ਜਦੋਂ ਉਹਨਾਂ ਨੇ ਆਪਣੀ ਸੁਰਤ ਨੂੰ ਪਰਮੇਸ਼ਰ ਦੇ ਨਾਮ ਵਿੱਚ ਜੋੜਿਆ, ਫਿਰ ਜਿੱਧਰ ਵੀ ਵੇਖਿਆ ਹਰ ਪਾਸੇ ਪਰਮੇਸ਼ਰ ਹੀ ਨਜ਼ਰ ਆਇਆ। ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਬਚਿੱਤਰ ਬਿਮੋਹਤ ਬਿਰਲਾ ਬੂਜੈ ਕੋਈ, ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਉਹਨਾਂ ਦੀ ਪਰਮਾਤਮਾ ਬਾਰੇ ਕਿੰਨੀ ਅੰਦਰੋਂ ਦ੍ਰਿੜ ਵਿਸ਼ਵਾਸ ਵਾਲੀ ਬਿਰਤੀ ਸੀ ਕਿ ਜਦੋਂ ਕੋਈ ਝਗੜਾ ਕਰ ਰਿਹਾ ਸੀ, ਕੋਈ ਕਹਿ ਰਿਹਾ ਸੀ ਪਰਮਾਤਮਾ ਨੇੜੇ ਹੈ, ਕੋਈ ਕਹਿੰਦਾ ਸੀ ਦੂਰ ਹੈ, ਤੇ ਭਗਤ ਨਾਮਦੇਵ ਜੀ ਕਹਿਣ ਲੱਗੇ ਇਹ ਇਸ ਤਰ੍ਹਾਂ ਦੀ ਗੱਪ ਹੈ ਜਿਵੇਂ ਕੋਈ ਇਹ ਕਵੇ ਕਿ ਵੇਖੋ ਪਾਣੀ ਦੀ ਮਛਲੀ ਪਾਣੀ ਤੋਂ ਬਾਹਰ ਨਿਕਲ ਕੇ ਖਜੂਰ ਤੇ ਚੜ ਗਈ ਹੈ। ਕੋਈ ਬੋਲੈ ਨਿਰਵਾ, ਕੋਈ ਬੋਲੈ ਦੂਰ, ਜਲ ਕੀ ਮਾਛਲੀ ਚਰੈ ਖਜੂਰ, ਕਾਏ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨੈ ਛੁਪਾਇਓ। ਕਹਿਣ ਲੱਗੇ ਹੁਣ ਤਾਂ ਮੈਨੂੰ ਪਰਮਾਤਮਾ ਇੰਨਾ ਅੰਗ ਸੰਗ ਦਿਖਾਈ ਦਿੰਦਾ ਵੀ ਜਦੋਂ ਹਿੰਦੂ ਉੱਚ ਜਾਤੀ ਦੇ ਲੋਕਾਂ ਨੇ ਮੰਦਰ ਵਿੱਚੋਂ ਠੁੱਡੇ ਮਾਰ ਕੇ ਸ਼ੂਦਰ ਸ਼ੂਦਰ ਢੇਡ ਢੇਡ ਕਹਿ ਕੇ ਭਗਤ ਨਾਮਦੇਵ ਜੀ ਨੂੰ ਮੰਦਰ ਵਿੱਚੋਂ ਬਾਹਰ ਕੱਢਿਆ, ਤੇ ਉੱਥੇ ਭਗਤ ਨਾਮਦੇਵ ਜੀ ਨੇ ਇਸਲਾਮਕ ਬੋਲੀ ਵਿੱਚ ਪਰਮੇਸ਼ਰ ਨੂੰ ਯਾਦ ਕੀਤਾ, ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ। ਤੇ ਜਦੋਂ ਮੁਸਲਮਾਨ ਬਾਦਸ਼ਾਹ ਮੁਹੰਮਦ ਤੁਗਲਕ ਨੇ ਇਹ ਜਿੱਦ ਕੀਤੀ ਕਿ ਕਰਾਮਾਤ ਵਿਖਾ, ਤੇ ਭਗਤ ਨਾਮਦੇਵ ਜੀ ਨੇ ਉੱਥੇ ਹਿੰਦਵੀ ਬੋਲੀ ਵਿੱਚ ਯਾਦ ਕੀਤਾ ਕਿ ਪਖੰਤਣ ਬਾਜ ਬਜਾਇਲਾ ਗਰੜ ਚੜੇ ਗੋਬਿੰਦਾ ਆਇਲਾ। ਕਹਿੰਦੇ ਮੇਰਾ ਰੱਬ ਤਾਂ ਸਰਬ ਵਿਆਪਕ ਹੈ, ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕੇ ਮਗੋਲ। ਕਹਿੰਦੇ ਦੁਆਰਕਾ ਹੋਵੇ ਇਸਲਾਮਕ ਸਥਾਨ ਹੋਣ ਕੀ ਫਰਕ ਪੈਂਦਾ, ਤੂੰ ਪਗੜੀ ਧਾਰੀ ਹੋਵੇਂ ਜਾਂ ਕਿਸੇ ਹੋਰ ਰੂਪ ਵਿੱਚ ਹੋਵੇਂ, ਹੇ ਪ੍ਰਭੂ ਇਹ ਸਾਰੇ ਤੇਰੇ ਰੂਪ ਨੇ, ਕਿਉਂਕਿ ਮੈਂ ਜਿੱਧਰ ਵੀ ਵੇਖਦਾ ਹਾਂ ਮੈਨੂੰ ਹਰ ਵਸਤੂ ਵਿੱਚੋਂ ਤੁਸੀਂ ਹੀ ਨਜ਼ਰ ਆਉਂਦੇ ਹੋ ਹਰ ਥਾਂ ਤੋਂ। ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲਾ ਮਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਟੌਰ ਠੌਰ ਮਕਾਮਾ, ਹਿੰਦੂ ਪੂਜਾ ਦੇਹੁਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜੈ ਨਾ ਦਿਓਰਾ ਨਾ ਮਸੀਤ। ਕਹਿੰਦੇ ਮੇਰਾ ਰੱਬ ਤੇ ਹਰ ਥਾਂ ਤੇ ਆ, ਕਿਸੇ ਇੱਕ ਜਗ੍ਹਾ ਤੇ ਨਹੀਂ। ਇਹ ਅਵਸਥਾ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਪਰਮੇਸ਼ਰ ਕਿਰਪਾ ਕਰਦਾ।
ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ।
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬੇਨਤੀ ਕਰ ਰਹੇ ਨੇ, ਇਹ ਜਗਤ ਦੇ ਮਾਲਕ ਮੇਰੇ ਤੇ ਦਇਆ ਕਰ, ਮੈਨੂੰ ਆਪਣੇ ਦਾਸਾਂ ਦਾ ਵੀ ਦਾਸ ਬਣਾ ਲੈ।
ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉਂ ਚਾਲਹ ਮਾਰਗ ਪੰਥਾ।
ਹੇ ਪ੍ਰਭੂ, ਅਸੀਂ ਇਹਨਾਂ ਦੋਵਾਂ ਅੱਖਾਂ ਦੇ ਬਾਵਜੂਦ ਵੀ ਬਿਲਕੁਲ ਅੰਧਲੇ ਹਾਂ, ਕਿਉਂਕਿ ਕਹਿ ਨਾਨਕ ਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਪੇਖਤ ਚਾਖਤ ਕਈਅਤ ਅੰਧਾ ਜਾਂ ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਣ ਨਾਏ ਅੰਧੇ ਸੇਈ ਨਾਨਕਾ ਜੇ ਖਸਮੋ ਕੁੱਥੇ ਜਾਏ। ਹਮ ਅੰਧਲੇ ਗਿਆਨਹੀਨ ਅਗਿਆਨੀ, ਅਸੀਂ ਗਿਆਨ ਤੋਂ ਹੀਣੇ ਹਾਂ, ਅਗਿਆਨਤਾ ਵਿੱਚ ਖਚਿਤ ਹੋ ਕੇ ਪ੍ਰਭੂ ਜੀ ਜੀਵਨ ਦੀ ਸੂਝ ਤੋਂ ਬਿਲਕੁਲ ਅਸੀਂ ਅੰਧਲੇ ਹਾਂ। ਅਸੀਂ ਤੁਹਾਡੇ ਦੱਸੇ ਹੋਏ ਮਾਰਗ ਤੇ ਕਿਵੇਂ ਚੱਲ ਸਕਦੇ ਹਾਂ।
ਹਮ ਅੰਦੁਲੇ ਕੋ ਗੁਰੇ ਅੰਚਲ ਦੀਜੈ ਜਨ ਨਾਨਕ ਚਲ ਹੈ ਮਿਲਨਥਾ।
ਸਾਨੂੰ ਅੰਧਲੇ ਜੀਵਾਂ ਨੂੰ ਕਿਰਪਾ ਕਰਕੇ ਆਪਣਾ ਅੰਚਲ ਆਪਣਾ ਪੱਲਾ ਉਹਦੇ ਨਾਲ ਜੋੜ ਲਵੋ। ਦਾਸ ਨਾਨਕ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਰਹੇ ਨੇ ਅਸੀਂ ਵੀ ਫਿਰ ਮਿਲ ਕੇ ਉਸ ਮਾਰਗ ਤੇ ਚੱਲਾਂਗੇ, ਕਿਉਂਕਿ ਅੰਚਲ ਗਹਿ ਕੈ ਸਾਧਕਾ ਤਰਨਾ ਇਹ ਸੰਸਾਰ। ਹਮ ਅੰਧਲੇ ਕਉ ਗੁਰ ਅੰਚਲ ਦੀਜੈ। ਹੇ ਪ੍ਰਭੂ, ਸਾਨੂੰ ਆਪਣੇ ਪੱਲੇ ਨਾਲ ਅੰਚਲ ਨਾਲ ਦਾਮਨ ਨਾਲ ਜੋੜ ਲਵੋ ਤਾਂ ਕਿ ਸਾਡਾ ਵੀ ਪਾਰ ਉਤਾਰਾ ਹੋਵੇ। ਸਤਿਗੁਰੂ ਕਿਰਪਾ ਕਰਨ ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਕੁਟਾਣ ਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ ਹੋਈਆਂ ਭੁੱਲਾਂ ਤੋਂ ਖਿਮਾ ਕਰਨਾ। ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਫਿਰ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਆਓ ਸਮਾਪਤੀ ਵਾਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥਾ। ਹਮ ਅੰਦੁਲੇ ਕੋ ਗੋਰੇ ਅੰਚਲ ਦੀਜੈ ਜਨ ਨਾਨਕ ਚਲ ਹੈ ਮਿਲਨਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।